ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸਵਾਲ ਸੀ, ਪਹਿਲਾ ਸਵਾਲ ਇਹ ਹੈ ਕਿ ਦਵੈਤ ਤੋਂ ਅਦਵੈਤ ਬਿਰਤੀ ਨੂੰ ਕਿਸ ਤਰੀਕੇ ਨਾਲ ਬਿਰਤੀ ਅਦਵੈਤ ਬ੍ਰਹਮਾਕਾਰ ਕੀਤੀ ਜਾਵੇ?
ਦਵੈਤ ਦਾ ਹੁੰਦਾ ਰਾਗ ਅਤੇ ਦਵੈਸ਼, ਦੋ ਬਿਰਤੀਆਂ। ਰਾਗ ਹੁੰਦਾ ਕਿਸੇ ਨਾਲ ਮੋਹ ਕਰਨਾ, ਦਵੈਸ਼ ਹੁੰਦਾ ਕਿਸੇ ਦੇ ਔਗਣ ਦੇਖ ਕੇ ਘੇਰਣਾ ਕਰਨੀ, ਹੈਂ। ਅਤੇ ਜਦੋਂ ਝੂਠਾ ਮੋਹ ਤਿਆਗ ਦਈਏ ਅਤੇ ਕਿਸੇ ਨੇ ਈਰਖਾ ਨਫ਼ਰਤ ਘਿਰਨਾ ਤਿਆਗ ਦਈਏ ਅਤੇ ਸਾਰਿਆਂ 'ਚ ਦੇਖੀਏ ਵੀ ਆਤਮਾ ਇੱਕੋ ਹੀ ਹੈ, ਅਤੇ ਫਿਰ ਆਪੇ ਅਦਵੈਤ ਵਿੱਚ ਚਲੇ ਜਾਂਦਾ। ਕਿਉਂਕਿ ਪਰਮੇਸ਼ੁਰ ਨੇ ਆਤਮਾ ਜੋਤੀ ਸਾਰਿਆਂ 'ਚ ਇੱਕੋ ਹੀ ਰੱਖੀ ਆ, ਅਤੇ ਜਿਸ ਵੇਲੇ ਅਵਸਥਾ ਬਿਰਤੀ ਆਤਮਾਕਾਰ ਹੋ ਜਾਂਦੀ ਹੈ, ਦਵੈਸ਼ ਖਤਮ ਹੋ ਜਾਂਦੀ ਹੈ, ਜਦੋਂ ਸਾਰਿਆਂ 'ਚ ਉਹਦੀ ਜੋਤ ਆ, ਇਹ ਦਵੈਸ਼ ਕਿਹਦੇ ਨਾਲ ਕਰਨੀ ਹੈ? ਪਰ ਇਹ ਗਿਆਨਵਾਨ ਦੀ ਦ੍ਰਿਸ਼ਟੀ ਆਮ ਬੰਦੇ ਲਈ ਬਹੁਤ ਔਖਾ, ਇਹ ਲਈ ਬੜਾ ਅਭਿਆਸ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ।
ਅਭਿਆਸ ਲਈ ਮੂਲ ਮੰਤਰ ਦਾ ਅਭਿਆਸ
ਅਭਿਆਸ ਆਪੋ ਆਪਣੇ ਮਤ ਅਨੁਸਾਰ ਆ ਨਾ, ਸਾਡੇ ਲਈ ਇਹ ਹੀ ਹੈ, ਦੂਏ ਮਤ ਵਾਲਾ ਉਹਨਾਂ ਦਾ ਆਪਣਾ ਹੋ ਸਕਦਾ,
ਠੀਕ ਹੈ।
ਕਿਉਂਕਿ ਸਾਰਿਆਂ ਲਈ ਆਪਾਂ ਇੱਕ ਨਹੀਂ ਕਰ ਸਕਦੇ, ਜਿੱਥੇ ਜਿੱਥੇ ਕੋਈ ਲੱਗਾ ਆ ਉਹਦੇ ਵਾਸਤੇ ਅਦਵੈਤ ਵਿੱਚ ਜਾਣ ਲਈ, ਏਕਤਾ ਜਾਣ ਲਈ ਜਿਹੜੀ ਦਵੈਸ਼ ਬਿਰਤੀ ਉਹ ਤਿਆਗਣੀ ਪੈਣੀ ਹੈ। ਜਦੋਂ ਦਵੈਸ਼ ਤਿਆਗਾਂਗੇ ਉਹ ਤੋਂ ਭਿੰਨ ਅਦਵੈਤ ਹੀ ਰਹਿ ਜਾਂਦਾ। ਦੋ ਪੱਖ ਨੇ, ਇੱਕ ਦਵੈਸ਼ ਹੈ, ਇੱਕ ਅਦਵੈਤ ਹੈ, ਇੱਕ ਦਵੈਤ ਆ। ਜਿਹੜੇ ਦਵੈਤ ਛੱਡ ਦਿਆਂਗੇ ਅਦਵੈਤ ਹੀ ਬਾਕੀ ਰਹਿ ਗਿਆ ਨਹੀਂ, ਅਤੇ ਅਦਵੈਤ ਆ ਸਾਰਿਆਂ 'ਚ ਸਮਝਾਂਗੇ ਇੱਕ ਆਤਮਾ ਹੈ, ਫਿਰ ਦਵੈਸ਼ ਖਤਮ ਹੋ ਜਾਏਗੀ। ਜਦ ਉਹਦੇ 'ਚ ਵੀ ਉਹੋ ਹੀ ਆ, ਫਿਰ ਆਣਾ ਰੰਗ ਬਰਾਬਰੀ ਪੈਰੀਂ ਪਵਣਾ ਜਗ ਵਰਤਾਇਆ, ਸਾਹਮਣੇ ਜੋਤ ਜੋਤ ਹੈ ਸੋਏ ਅਤੇ ਕਹਿ ਚਾਨਣ ਸਾਹਮਣੇ ਚਾਨਣ ਹੋਏ। ਕਿ ਜਦੋਂ ਸਾਰਿਆਂ 'ਚ ਉਹੀ, ਜਦੋਂ ਉਹਨਾਂ ਨੂੰ ਸਾਰਿਆਂ 'ਚ ਇੱਕੋ ਜੋਤ ਦਿੱਤੀ ਸੀ, ਉਹ ਸਾਰਿਆਂ ਨੂੰ ਪਾਣੀ ਪਿਲਾਈ ਜਾਂਦੇ ਸੀ। ਜਿਹੜੀ ਸ਼ਿਕਾਇਤ ਹੋਈ ਮਹਾਰਾਜ ਕਹਿੰਦੇ ਵੀ ਇਹਨਾਂ ਤਾਂ ਸਮਝਿਆ, ਮਹਾਰਾਜ ਨੂੰ ਮਲਮ ਪੱਟੀ ਵੀ ਉੱਥੋਂ ਰੈੱਡ ਕਰਾਸ ਚੱਲ ਪਈ। ਤੋ ਇਸ ਕਰਕੇ ਇਹ ਆ ਕਿ ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਇਹ ਦਵੈਤ ਆਪੇ ਖਤਮ ਹੋ ਜਾਂਦੀ ਹੈ।
ਹਾਂਜੀ, ਦੂਜਾ ਸਵਾਲ ਇਹ ਸੀ ਕਿ ਇਤਿਹਾਸਕ ਗ੍ਰੰਥ ਗੋਬਿੰਦ ਗੀਤਾ ਬਾਰੇ ਦੱਸੋ ਕਿ ਇਹ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਚਾਰੀ ਹੈ ਗੋਬਿੰਦ ਗੀਤਾ ਆਨੰਦਗੜ੍ਹ ਸਾਹਿਬ 'ਚ।
ਗੁਰੂ ਮਹਾਰਾਜ ਨੇ ਬਹੁਤ ਸਾਰੇ ਜਿਹੜੇ ਪੁਰਾਤਨ ਗ੍ਰੰਥ ਸੀ ਉਹਨਾਂ ਦਾ ਅਨੁਵਾਦ ਕਰਾਇਆ, ਗ੍ਰੰਥਾਂ ਦਾ ਅਨੁਵਾਦ ਦੇ ਵਿੱਚ ਇਹ ਵੀ ਹੈਗੀ ਆ, ਉਹਨਾਂ ਦੇ ਹੁਕਮ ਵਿੱਚ ਹੀ ਕਵੀ ਕੰਮ ਕਰਦੇ ਸੀ। ਇਸ ਕਰਕੇ ਫਿਰ ਬਹੁਤ ਸਾਰੇ ਜਿਵੇਂ ਚਾਣਕ ਨੀਤੀ ਦਾ ਟੀਕਾ ਆ, ਕਵੀ ਸੈਨਾਪਤੀ ਨੇ ਕੀਤਾ, ਕੋਈ ਹੋਰ ਹੈਗੇ ਆ। ਅਤੇ ਉਹ ਹੁਣ ਗ੍ਰੰਥ ਜਿਹੜਾ ਵਿਦਿਆਧਰ ਸੀ, ਉਹ ਫਿਰ ਜਦੋਂ ਜੰਗਾਂ ਯੁੱਧਾਂ 'ਚ ਸਰਸਾ ਦੀ ਭੇਟ ਹੋਇਆ ਜਾਂ ਕਿਵੇਂ ਹੋਇਆ, ਉਹ ਆਪਾਂ ਨੂੰ ਅੱਜ ਉਪਲਬਧ ਨਹੀਂ। ਇਸ ਤਰ੍ਹਾਂ ਜੇ ਕੁਝ ਪੱਤਰੇ ਕਿਸੇ ਨੂੰ ਮਿਲੇ ਆ, ਉਹਨਾਂ ਨੂੰ ਇਕੱਠੇ ਕੀਤੇ ਆ, ਅਤੇ ਉਹ ਜੁਦੇ ਜੁਦੇ ਹੈਗੇ ਆ। ਅਤੇ ਬਾਕੀ ਇਸ ਤਰ੍ਹਾਂ ਜਿਹੜਾ ਹੈ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਹੋਇਆ, ਸਾਰੇ ਉਪਲਬਧ ਨਹੀਂ ਹੈਗੇ। ਅਤੇ ਇਸ ਤਰ੍ਹਾਂ ਹੁਣ ਇਹ ਪਿੱਛੇ ਛਪੀ ਹੈ, ਤੋ ਮਤਲਬ ਮਹਾਰਾਜ ਨੇ ਟਰਾਂਸਲੇਟ ਕਰਾਇਆ, ਠੀਕ ਹੈ। ਮੈਨੂੰ ਤੂੰ ਕਿਸੇ ਗ੍ਰੰਥ ਨੂੰ ਟਰਾਂਸਲੇਟ ਕਰਦਾ ਹੈ, ਉਹਦਾ ਜਿਹੜਾ ਮੂਲ ਕਰਤਾ ਹੈ ਉਹ ਵੱਖਰਾ ਹੈ, ਅਤੇ ਜੇ ਉਹਦੇ 'ਚ ਕੋਈ ਗ੍ਰੰਥ ਆ ਉਹਦੀ ਕਮੀ ਆ, ਉਹ ਜਿਸ ਨੇ ਬਣਾਇਆ ਉਹਦੀ ਕਮੀ ਹੈ, ਜਿਹੜਾ ਟਰਾਂਸਲੇਟ ਕਰਨ ਵਾਲਾ ਉਹਦੀ ਨਹੀਂ। ਇਸ ਤਰ੍ਹਾਂ ਗ੍ਰੰਥ ਮਤਲਬ ਬਾਕਵੀ ਵਾਸਤੇ ਟਰਾਂਸਲੇਸ਼ਨ ਕਰਾਇਆ ਸੀ। ਤੂੰ ਆਪਣੇ ਮਤ ਨੂੰ ਉੱਚਾ ਸੁੱਚਾ ਤਾਂ ਹੀ ਜਾਣ ਸਕਦੇ ਜੇ ਦੋਵਾਂ ਬਾਰੇ ਸਾਨੂੰ ਨੌਲੇਜ ਹੋਵੇ, ਅਤੇ ਉਹਨਾਂ ਨਾਲੋਂ ਸਾਡੇ 'ਚ ਕੀ ਵਿਸ਼ੇਸ਼ਤਾ, ਉਹਨਾਂ ਬਾਰੇ ਜੇ ਸਾਨੂੰ ਗਿਆਨ ਹੋਊਗਾ ਫਿਰ ਹੀ ਪਤਾ ਲੱਗ ਸਕਦਾ। ਇਸ ਕਰਕੇ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਸਿਆਣੇ ਵਿਦਵਾਨ ਬਣਾਉਣ ਵਾਸਤੇ ਬਾਕਵੀ ਲਈ ਬਹੁਤ ਟਰਾਂਸਲੇਸ਼ਨ ਕਰਾਇਆ। ਜਿਵੇਂ ਹੁਣ ਅੱਜ ਨੈੱਟ ਆ, ਨੈੱਟ 'ਤੇ ਬਹੁਤ ਚੀਜ਼ਾਂ ਪਈਆਂ, ਬਾਕਵੀ ਦਾ ਬੜਾ ਸੌਖਾ ਸਾਧਨ ਆ। ਉਹਨਾਂ ਦਿਨਾਂ 'ਚ ਟਰਾਂਸਲੇਸ਼ਨ ਸੀ, ਹੈਂਜੀ, ਅਤੇ ਜਾਂ ਆਪਣੇ ਕੋਲ ਗੋਸ਼ਟੀਆਂ ਹੋਣੀਆਂ ਉੱਥੇ ਹੋਣੀਆਂ, ਲਿਖਤ ਵਿੱਚ ਆ ਜਾਣਾ। ਹੁਣ ਜਿਉਂ ਜਿਉਂ ਡਿਵੈਲਪ ਹੋਇਆ ਉਹਨੂੰ ਸਮੇਂ ਚੱਲੀ ਜਾ ਰਿਹਾ, ਉਸ ਮਹਾਰਾਜ ਨੇ ਟਰਾਂਸਲੇਸ਼ਨ ਕਰਾਇਆ।
ਇੱਥੇ ਜਸਵਾਲ ਇਹ ਸੀ ਕਿ ਜਪੁਜੀ ਸਾਹਿਬ ਦੇ ਵਿੱਚ ਇਹ ਹੁਕਮ ਰਜਾਈ ਚੱਲਣਾ ਦੇ ਅੰਤਰੀ ਅਰਥ ਦੱਸਿਓ।
ਹੁਕਮ ਦੇ ਅੰਤਰੀ ਵੀ ਅਰਥ ਇਹ ਹੈ ਨਾ ਕਿ ਆਗਿਆ ਸਾਹਮਣੇ ਸਾਹਿਬ ਸੇਵਾ, ਕਿ ਜਦੋਂ ਗੁਰੂ ਮਹਾਰਾਜ ਜੋ ਹੁਕਮ ਕਰਦੇ, ਜਿਵੇਂ ਹੁਣ ਮਹਾਰਾਜ ਨੰਗੀ ਸ੍ਰੀ ਸਾਹਿਬ ਲੈ ਕੇ ਆਏ, ਮੈਨੂੰ ਪੰਜ ਸਿੱਖਾਂ ਦੇ ਸਿਰਾਂ ਦੀ ਲੋੜ ਆ, ਅਤੇ ਜਿਨ੍ਹਾਂ ਨੇ ਸੀਸ ਭੇਟ ਕੇ ਅੰਮ੍ਰਿਤ ਛਕ ਲਿਆ ਇਹ ਹੁਕਮ ਤੇਰੇ ਜਹਾਜ਼ 'ਚ ਚੱਲਣ ਵਾਲੀ ਗੱਲ ਆ। ਚਾਹੇ ਮਰੀਦ ਬਣ ਕੇ ਚੱਲੋ, ਚਾਹੇ ਸ਼ੀਰ ਬਣ ਕੇ ਚੱਲੋ, ਜਿਹੜਾ ਮਰੀਦ ਆ ਉਹ ਮਨ ਦੀ ਹੋਂਦ ਮਿਟਾ ਕੇ ਆਪਣਾ ਸਮਰਪਿਤ ਕਰਦਾ, ਸ਼ਹੀਦ ਜਿਹੜਾ ਦੇਸ਼ ਕੌਮ ਲਈ ਆਪਣਾ ਕੁਰਬਾਨ ਕਰਕੇ ਸਮਰਪਿਤ ਕਰਦਾ, ਜਿਹੜਾ ਮਰੀਦ ਉਹ ਹੀ ਸ਼ਹੀਦ ਹੁੰਦਾ। ਕਿਉਂਕਿ ਮਰੀਦ ਪਹਿਲਾਂ ਹੁਕਮ ਮੰਨੂਗਾ ਫਿਰ ਹੀ ਮਰੀਦ ਬਣੂਗਾ, ਅਤੇ ਜਿਹੜਾ ਮਰੀਦ ਆ ਉਹ ਹੀ ਹੁਕਮ ਵਿੱਚ ਸ਼ਹੀਦੀ ਦੇ ਸਕਦਾ, ਦੂਆ ਦੇ ਨਹੀਂ ਸਕਦਾ। ਇਹ ਹੁਕਮ ਰਜਾਈ ਦਾ ਰਜ਼ਾ ਮੈਨੂੰ ਵੇਲੇ ਦੋ ਅੱਖਰ ਇੱਕੋ ਹੀ ਹੈ, ਹੁਕਮ ਹੋ ਗਿਆ ਆ ਗਿਆ ਹੋ ਗਈ, ਰਜ਼ਾ ਆ ਜੋ ਭਾਣਾ ਵਿੱਚ ਚੱਲਣਾ, ਜਿਵੇਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਹੋਇਆ, ਹਾਂਜੀ, ਵੀ ਮਹਾਰਾਜ ਦਾ ਹੁਕਮ ਆ ਅਤੇ ਰਜ਼ਾ ਤਾਂ ਇਹ ਵੀ ਉਹਦਾ ਭਾਣਾ ਆ, ਇਹਨੇ ਇਹ ਵੀ ਅਰਦਾਸ ਨਹੀਂ ਕੀਤੀ ਕਿ ਮੇਰੀ ਰੱਖਿਆ ਕਰੋ ਮੈਨੂੰ ਬਚਾਓ। ਅਤੇ ਜਦੋਂ ਉਹਨਾਂ ਦੇ ਹੁਕਮ 'ਚ ਉਹਨਾਂ ਦੀ ਰਜ਼ਾ ਭਾਣੇ 'ਚ ਹੀ ਹੈ, ਉਹਨਾਂ ਨੇ ਆਪਣੀ ਸੁਰੱਖਿਆ ਵਾਸਤੇ ਵੀ ਅਰਦਾਸ ਨਹੀਂ ਕੀਤੀ। ਇਹ ਹੁਕਮ ਅਤੇ ਰਜਾਈ ਦਾ ਮਤਲਬ ਜੀ, ਮਹਾਰਾਜ ਅਰਦਾਸ ਕਰਦੇ ਮਹਾਰਾਜ ਬਚਾ ਸਕਦੇ ਜੀ, ਪਰ ਉਹਨੇ ਕਿਹਾ ਵੀ ਜੇ ਭਾਣਾ ਹੀ ਆ ਉਹਨਾਂ ਨੂੰ ਇਵੇਂ ਮਨਜ਼ੂਰ ਹੈ ਫਿਰ ਵੀ ਠੀਕ ਆ, ਕਿਉਂਕਿ ਗੁਰਸਿੱਖ ਦੀ ਅਵਸਥਾ ਬਹੁਤ ਵੱਡੀ ਹੈ।
ਹਾਂਜੀ, ਜਪੁਜੀ ਸਾਹਿਬ ਵਿੱਚ ਤੂੰ ਸਦਾ ਸਲਾਮਤ ਨਿਰੰਕਾਰ ਦਾ ਵਾਕ ਮਹਾਂਵਾਕ ਆਉਂਦਾ ਹੈ, ਇਸ ਬਾਰੇ ਦੱਸੋ।
ਇਹਦਾ ਇਹ ਹੀ ਆ ਵੀ ਜਿਵੇਂ ਵੇਦਾਂ 'ਚ ਚਾਰ ਮਹਾਂਵਾਕ ਹੈ, ਇਸ ਤਰ੍ਹਾਂ ਪੌੜੀਆਂ ਦੇ ਵਿੱਚ ਜਿਹੜੀ ਪੰਕਤੀ ਹੈ ਇਹਦਾ ਮੈਂ ਤੂੰ ਮੈਨੇ ਅਕਾਲ ਸੁਰਖ ਸਦਾ ਮੇਰੇ ਸਲਾਮਤ ਇੱਕ ਰਸ ਰਹਿਣ ਵਾਲਾ, ਬਾਕੀ ਜਿੰਨਾ ਇਹ ਸਾਰਾ ਫਨਾਹ ਹੋ ਜਾਣ ਵਾਲਾ ਹੈ, ਰਾਜ ਮਨਾਸੀ ਪੰਨ ਮਨਾਸੀ ਸਾਧਕ ਬੇਬੇ ਨਾਧਾ, ਪਰ ਜਿਹੜਾ ਪਰਮੇਸ਼ੁਰ ਆ ਮੈਂ ਉਹ ਸਲਾਮਤ ਸਦਾ ਹੀ ਇਸਤ ਰਹਿੰਦਾ ਆ। ਹਾਂਜੀ, ਉਹ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਜੋਗਾਂ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਜੇ ਨਹੀਂ ਕੁਛ ਰਹੇਗਾ ਉਦੋਂ ਵੀ ਹੈ। ਇਹਦਾ ਅਰਥ ਇਹ ਅਰਥ ਹੈਗਾ ਜਿਹੜਾ ਆਦਸਾ ਜਵਾਬ ਹੈ ਵੀ ਨਾਮ ਕੁਛ ਸੀ ਵੀ ਸੱਚ ਸਮਝੋ, ਉਹ ਇਹ ਪੰਕਤੀ ਦਾ ਅਨੁਵਾਦ ਹੈ ਕਿ ਉਹ ਜਿਹੜਾ ਪਰਮੇਸ਼ੁਰ ਸਦਾ ਹੀ ਰਹਿਣ ਵਾਲਾ ਇੱਕ ਰਸ ਰਹਿਣ ਵਾਲਾ।
ਠੀਕ ਹੈ, ਤੁਰਿਆ ਅਤੀਤ ਅਵਸਥਾ ਬਾਰੇ ਦੱਸੋ ਕਿ ਜਦੋਂ ਬ੍ਰਹਮਗਿਆਨੀ ਉਹ ਅਵਸਥਾ ਵਿੱਚ ਪਹੁੰਚਦਾ ਹੈ ਉਹ ਫਿਰ ਸਰੀਰ ਤੋਂ ਬਾਹਰ ਆ ਜਾਂਦਾ ਹੈ ਕਿ ਵੀ
ਤੁਰਿਆ ਅਤੀਤ ਨਾ ਤੁਰਿਆ ਜਿਹੜੀ ਬ੍ਰਹਮਗਿਆਨ ਦੀ ਅਵਸਥਾ ਆ ਉਦੋਂ ਜੀਵਨ ਮੁਕਤੀ ਦਾ ਆਨੰਦ ਲੈਂਦਾ, ਤੁਰਿਆ ਅਤੀਤ ਦਾ ਮਤਲਬ ਫਿਰ ਵਧੇ ਮੋਕਸ਼ ਹੋ ਜਾਂਦੀ ਹੈ। ਉਹ ਤੋਂ ਬਾਅਦ ਫਿਰ ਉਹ ਸਰੀਰ ਬਹੁਤੀ ਦੇਰ ਨਹੀਂ ਰਹਿੰਦਾ, ਫਿਰ ਉਹਦੇ ਵਿੱਚ ਹੀ ਅਭੇਦ ਹੋ ਜਾਂਦਾ। ਉਹ
ਕਹਿੰਦੇ ਸੱਤ ਦਿਨ ਸਰੀਰ
ਉਹ ਮੌਜ ਹੁੰਦੀ ਹੈ ਮਹਾਂਪੁਰਖ ਦੀ, ਉਹਨਾਂ ਦੇ ਉੱਤੇ ਆਪਾਂ ਬੈਨ ਨਹੀਂ ਲਾ ਸਕਦੇ, ਉਹਨਾਂ ਦੀ ਮਰਜ਼ੀ ਹੁੰਦੀ ਹੈ, ਸੁਤੰਤਰ ਹੋ ਜਾਂਦੇ ਆ, ਉਹਨਾਂ ਦੇ ਉੱਤੇ ਕੋਈ ਅੰਕਸ਼ ਨਹੀਂ ਰਹਿੰਦਾ, ਨਿਰੰਕਸ਼ ਹੋ ਜਾਂਦੇ ਆ, ਆਪਣੀ ਮਰਜ਼ੀ ਨੂੰ ਜ਼ਿਆਦਾ ਵੀ ਰੱਖ ਸਕਦੇ ਨਹੀਂ ਵੀ ਰੱਖ ਸਕਦੇ, ਇਹ ਉਹਨਾਂ ਦੀ ਆਪਣੀ ਮਰਜ਼ੀ ਆ।
ਠੀਕ, ਗੁਰਬਾਣੀ ਵਿੱਚ ਆਉਂਦਾ ਹੈ ਕਈ ਵਾਰ ਜ਼ਿਕਰ ਹਿਰਦੇ ਪ੍ਰਕਾਸ਼, ਇਹ ਹਿਰਦਾ ਫਿਰ ਜਿਸ ਯੋਗ ਮਤ ਵੱਲ ਨੂੰ ਦੇਖਿਆ ਜਾਵੇ ਇਹ ਵੀ ਹਿਰਦੇ ਦੱਸਦੇ ਹਨ, ਇਹ ਹਿਰਦਾ
ਪਰਮੇਸ਼ਰ ਨੇ ਮਤਲਬ ਸਾਡੇ ਸਰੀਰ 'ਚ ਦੋ ਸਥਾਨ ਰੱਖੇ ਹੈ, ਜਿਸ ਤਰ੍ਹਾਂ ਕਦਾਂ ਦਸ ਮੰਦਵਾਰ 'ਚ ਇੱਕ ਹਿਰਦਾ ਜਿੱਥੇ ਉਹਦਾ ਪ੍ਰਤੀਬਿੰਬ ਪੈ ਰਿਹਾ, ਜਿਸ ਤਰ੍ਹਾਂ ਹੁਣ ਸੂਰਜ ਆ ਅਤੇ ਅੱਜ ਕੱਲ੍ਹ ਐਸੇ ਯੰਤਰ ਬਣਾਏ ਆ ਉਵੇਂ ਜਿਹੜਾ ਸੂਰਜ ਦੀ ਇਹ ਲਾਈਟ ਆ ਇਹਦੇ ਨਾਲ ਤਾਂ ਕੋਈ ਯੰਤਰ ਚੱਲਦਾ ਨਹੀਂ, ਅਤੇ ਜਿਹੜਾ ਯੰਤਰ ਸੂਰਜ ਨਾਲ ਅਟੈਚ ਕਰਕੇ ਬਣਾਇਆ ਉਹ ਟਿਊਬਵੈੱਲ ਵੀ ਚਲਾ ਰਿਹਾ, ਕੋਈ ਹੋਰ ਵੀ ਕੰਮ ਕਰ ਰਿਹਾ। ਇਸੇ ਤਰ੍ਹਾਂ ਸਾਡੇ 'ਚ ਇਹ ਦੋ ਚੀਜ਼ਾਂ ਰੱਖੀਆਂ, ਜਿਵੇਂ ਹਿਰਦੇ 'ਚ ਕਟਾਰ ਵੱਜਿਆ ਅਤੇ ਬੰਦਾ ਮਰ ਜਾਊਗਾ, ਦਸ ਮੰਦਵਾਰ ਆ ਉਹ ਵੀ ਖਤਮ ਹੋ ਜੂ, ਸਿਰ ਵੱਢ ਦਿਓ ਖਤਮ ਹੋ ਜੂ, ਲੱਤਾਂ ਕੱਟੀਆਂ ਬਾਹਾਂ ਕੱਟੀਆਂ ਨਹੀਂ ਬੰਦਾ ਮਰਦਾ ਨਹੀਂ, ਕਿਉਂਕਿ ਚੇਤਨ ਨੇ ਆਪਣੀ ਸੱਤਾ ਦੇ ਦੋ ਸਥਾਨ ਰੱਖੇ ਆ, ਇੱਕ ਦਸਵੇਂ ਦੁਆਰੇ ਇੱਕ ਹਿਰਦੇ 'ਚ। ਐਂ ਪ੍ਰਕਾਸ਼ ਦਾ ਮਤਲਬ ਹੁੰਦਾ ਕਿ ਉਹ ਜਿਹੜੀ ਪ੍ਰਕਾਸ਼ ਸ਼ਕਤੀ ਹੈ ਉਹਦੀ ਲਾਈਟ ਨੂੰ ਗ੍ਰਹਿਣ ਕਰਨ ਦੇ ਉੱਪਰ ਜੇ ਦਸਵੇਂ ਦੁਆਰ 'ਚ ਆ, ਜੇ ਉਹ ਫੇਲ ਹੋ ਜਾਂਦੇ ਬੰਦਾ ਮਰ ਜਾਂਦਾ।
ਕੋਈ ਇੱਕ ਵਾਰ ਕਥਾ 'ਚ ਸੁਣਿਆ ਸੀ ਤੁਹਾਡੇ ਤੋਂ ਕਿ ਜਾਗਰਤ ਅਵਸਥਾ ਜੇ ਆਤਮਾ ਦਾ ਸਥਾਨ ਇੱਥੇ ਹੁੰਦਾ ਫਿਰ ਉਹ ਹਿਰਦੇ ਦੇ ਕਿੱਦਾਂ, ਸਮਝ ਨਹੀਂ ਆਈ ਗੱਲ।
ਹਿਰਦੇ ਦੇ ਅੰਦਰ ਇੱਕ ਐਸੀ ਚੀਜ਼ ਰੱਖੀ ਹੈ ਉਹ ਅੰਗੂਠੇ ਦੇ ਸਮਾਨ ਹੈ, ਜਦੋਂ ਚੇਤਨ ਦਾ ਪ੍ਰਤੀਬਿੰਬ ਪੈਂਦਾ ਉਹਦੇ ਵਿੱਚ ਉਹ ਗ੍ਰਹਿਣ ਕਰਨ ਦੀ ਸ਼ਕਤੀ ਆ, ਦੂਜੀ ਦਸਵੇਂ ਦੁਆਰ ਦੇ ਵਿੱਚ ਆ। ਹਾਂਜੀ, ਉਹ ਆਪਣੇ ਉਸਨੇ ਅਸਥਾਨ ਕੇਂਦਰ ਰੱਖੇ ਹੋਏ ਆ, ਜਿਵੇਂ ਲਾਈਟ ਪੈਂਦੀ ਹੈ ਉਹਨੂੰ ਗ੍ਰਹਿਣ ਕਰਦੀ ਆ, ਇਹ ਥੋੜ੍ਹੀ ਕਿ ਜਿਹੜਾ ਵਿਆਪਕ ਸ਼ਕਤੀ ਸਾਡੇ ਵਿੱਚ ਵੜ ਗਈ ਹੈ, ਹੈ ਜਿਵੇਂ ਹੁਣ ਆਕਾਸ਼ ਵਿਆਪਕ ਆ ਅਤੇ ਉਹਦਾ ਪ੍ਰਤੀਬਿੰਬ ਘੜੇ ਵਿੱਚ ਪੈ ਰਿਹਾ। ਆਕਾਸ਼ ਘੜੇ 'ਚ ਆ ਕੇ ਥੋੜ੍ਹੀ ਵੜ ਗਿਆ, ਘੜੇ 'ਚ ਪ੍ਰਤੀਬਿੰਬ ਆ। ਹੁਣ ਇਸ ਤਰ੍ਹਾਂ ਘੜੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈਂਦਾ, ਸੂਰਜ 'ਤੇ ਆਕਾਸ਼ ਵਿੱਚ ਜਾਂ ਚੰਦ ਦਾ ਪੈਂਦਾ, ਉਹ ਪ੍ਰਤੀਬਿੰਬ ਕਿੰਨਾ ਚਿਰ ਆ? ਜਿੰਨਾ ਚਿਰ ਘੜਾ ਆ, ਘੜੇ 'ਚ ਪਾਣੀ ਆ। ਘੜਾ ਤੋੜ ਦਿਆਂਗੇ, ਪਾਣੀ ਡੁੱਲ ਜਾਊਗਾ। ਜਿਹੜਾ ਪ੍ਰਤੀਬਿੰਬ ਉਹ ਕਿੱਥੇ ਗਿਆ? ਉਹ ਆਪਣੇ ਬਿੰਬ 'ਚ ਰਲ ਗਿਆ। ਇਸ ਤਰ੍ਹਾਂ ਇਹ ਸਰੀਰ ਰੂਪੀ ਇੱਕ ਘੜਾ ਸਮਝ ਲਓ, ਇਹਦੇ 'ਚ ਕਰਮਾਂ ਧਰਮਾਂ ਸਾਡੀ ਪਰਾ ਰੱਬ ਦਾ ਜਲ ਭਰਿਆ ਆ। ਜਿੰਨਾ ਚਿਰ ਉਹ ਚੇਤਨ ਸ਼ਕਤੀ ਨੂੰ ਗ੍ਰਹਿਣ ਕਰਦੇ ਆ, ਚੱਲੀ ਜਾਂਦਾ, ਬਾਅਦ 'ਚ ਖਤਮ ਹੋ ਜਾਂਦਾ ਇਹ।
ਅਤੇ ਕਈ ਕਹਿੰਦੇ ਹਨ ਕਿ ਵੇ ਹਿਰਦੇ ਧਿਆਨ, ਜਿਵੇਂ ਆਤਮਾ ਦਾ ਧਿਆਨ ਹਿਰਦੇ ਦੇ ਰੱਖਣਾ ਚਾਹੀਦਾ।
ਇਹ ਤਾਂ ਇੱਕ ਪੁਆਇੰਟ ਬਣਾਉਣੇ ਪੈਂਦੇ ਆ, ਹਿਰਦੇ ਦਾ ਕਰਲਾ ਕਿਤੇ ਕਰਲਾ, ਸਰੀਰ 'ਚ 6 ਚੱਕਰ ਹੈਗੇ ਆ।
ਹਾਂਜੀ,
ਮਨ ਨੂੰ ਟਿਕਾਉਣ ਲਈ ਕੋਈ ਬਾਹਰ ਫੋਟੋ ਦਾ ਰੱਖ ਲੈਂਦਾ, ਕੋਈ ਓਂਕਾਰ ਮੂਹਰੇ ਰੱਖ ਲੈਂਦਾ, ਕੋਈ ਤ੍ਰਿਪਟੀ ਦਾ ਕਰ ਲੈਂਦਾ, ਕੋਈ ਕਿਤੇ ਕਰ ਲੈਂਦਾ। ਇਹ ਪੁਆਇੰਟ ਇੱਕ ਹੁੰਦਾ, ਇੱਕ ਜਿਵੇਂ ਗੁਲਜਰੀ ਹੁੰਦੀ ਫੌਜ ਵਾਲਿਆਂ ਦੀ, ਨਿਸ਼ਾਨਾ ਲਾਉਣ ਲਈ ਉਹ ਉੱਥੇ ਚਲਾਉਂਦੇ ਆ, ਅਤੇ ਹੌਲੀ ਹੌਲੀ ਅਭਿਆਸ ਕਰਨਾ ਉਹਨਾਂ ਦਾ ਨਿਸ਼ਾਨਾ ਸਿੱਧ ਹੋ ਜਾਂਦਾ। ਇਸ ਤਰ੍ਹਾਂ ਮਨ ਨੂੰ ਟਿਕਾਉਣ ਲਈ ਇੱਕੋ ਜਗ੍ਹਾ ਚੁਣ ਲਈ ਜਾਂਦੀ ਹੈ, ਜਿਹੜਾ ਕਿਸੇ ਨੂੰ ਫਿੱਟ ਆਉਂਦਾ ਉਹ ਚੁਣ ਲੈਂਦਾ। ਹਿਰਦੇ ਦਾ ਕੋਈ ਜ਼ਰੂਰੀ ਥੋੜ੍ਹੀ ਹੈ, ਕੋਈ ਨਾਭੀ ਦਾ ਕਰ ਲੈ, ਕੋਈ ਹਿਰਦੇ ਦਾ ਕਰ ਲੈ, ਕੋਈ ਤ੍ਰਿਪਟੀ ਦਾ ਕਰ ਲੈ, ਕੋਈ ਕਿਤੇ ਕਰ ਲੈ। ਜਿਹੜੀ ਪਹਿਲੀ ਅਵਸਥਾ ਦੇ ਉਹ ਬਾਹਰ ਕਿਸੇ ਪਿਰਤਮਾ ਦਾ ਕਰੀ ਜਾਂਦੇ ਆ, ਕੋਈ ਬਿਰਤੀ ਅੰਤਰਮੁੱਖ ਹੁੰਦੀ, ਕੋਈ ਸ਼ਬਦ ਦਾ ਕਰੀ ਜਾਂਦਾ। ਇਹ ਆਪੋ ਆਪਣੀ ਚੋਣ ਆ, ਕਿਹਨੂੰ ਕਿਹੜੀ ਫਿੱਟ ਆਉਂਦੀ ਹੈ ਉਵੇਂ ਉਹ ਕਰੀ ਜਾਂਦਾ, ਇਹਦੇ 'ਚ ਕੋਈ ਐਡੀ ਗੱਲ ਨਹੀਂ ਹੈ।
ਠੀਕ ਹੈ, ਸਤਿ ਸ਼੍ਰੀ।
ਜ਼ਰੂਰੀ ਹੋਵੇ ਕੋਈ ਹਿਰਦੇ 'ਚ ਬ੍ਰਹਮਗਿਆਨ ਹੋਣਾ, ਉਹ ਤਾਂ ਇੱਕ ਟਾਰਗੇਟ ਬਣਾਉਣਾ ਪੈਣਾ ਮਨ ਨੂੰ ਟਿਕਾਉਣ ਲਈ, ਕਿਉਂਕਿ ਬਿਰਤੀਆਂ ਆਲੇ ਦੁਆਲੇ ਦੌੜਦੀਆਂ ਆ, ਉਹਨਾਂ ਨੂੰ ਰੋਕਣ ਲਈ ਇੱਕ ਨਿਸ਼ਾਨਾ ਬਣਾਉਣਾ ਕਿ ਉਹਦੇ ਵਿੱਚ ਮਨ ਵਾਰ ਵਾਰ ਟਿਕਾਵਾਂਗੇ, ਹੌਲੀ ਹੌਲੀ ਬਾਹਰ ਮੁੱਖ ਛੱਡ ਕੇ ਟਿਕਣਾ ਹੋ ਜਾਏ। ਹੋਰ ਇਹ ਥੋੜ੍ਹੀ ਨਾ ਹਿਰਦੇ ਪਾਉਣੇ ਆ, ਇੱਕ ਜਿਹੜਾ ਤੁਹਾਨੂੰ ਫਿੱਟ ਆਉਂਦਾ ਕਰ ਲਓ।
ਠੀਕ,
ਕਹਿੰਦੇ ਜਿਹੜਾ ਤ੍ਰਿਪਟੀ ਆ ਇੱਥੇ ਕਰਨੇ, ਕਈ ਵਾਰ ਗਰਮੈਸ਼ ਵੱਧ ਜਾਂਦੀ ਹੈ, ਅਤੇ ਜਿਹੜਾ ਹਿਰਦੇ ਇੱਥੇ ਥੋੜ੍ਹੀ ਠੰਡ ਰਹਿੰਦੀ ਹੈ। ਇਹ ਆਪੋ ਆਪਣੀ ਪ੍ਰਕਿਰਤੀ ਨੇਚਰ ਨਾਲ ਦੇਖਣਾ ਪੈਂਦਾ ਵੀ ਕਿੱਥੇ ਠੀਕ ਹੈਗਾ।
ਗੁਰਬਾਣੀ 'ਚ ਜੋਤ ਦਾ ਕੀ, ਜੋਤ ਦਾ ਮਤਲਬ ਕੀ ਹੈ, ਜੋਤ ਦਾ ਕੀ ਸਰੂਪ ਹੈ?
ਹਾਂਜੀ,
ਜੋਤ ਦਾ ਕੀ ਸਰੂਪ ਦਾ ਮਤਲਬ ਹੈ ਗੁਰਬਾਣੀ 'ਚ? ਕਈ ਵਾਰ
ਜੋਤ ਕੋਈ ਦੀਵਾ ਥੋੜ੍ਹੀ ਹੁੰਦੀ ਹੈ।
ਹਾਂਜੀ,
ਜੋਤ ਨਾਮ ਹੈ ਗਿਆਨ ਸਰੂਪ ਦਾ, ਪ੍ਰਕਾਸ਼ ਰੂਪ ਦਾ। ਸੂਰਜ ਨੂੰ ਪੁੱਛਿਆ ਇਹਦਾ ਕੀ ਸਰੂਪ ਹੈ, ਦੇਖਣ ਨੂੰ ਤਾਂ ਇੰਨਾ ਕੁ ਦੀਦਾ, ਵੈਸੇ ਤਾਂ ਬ੍ਰਹਿਮੰਡ ਸਾਰੇ ਪ੍ਰਕਾਸ਼ ਰੂਪ ਆ। ਇਸ ਤਰ੍ਹਾਂ ਦੇ ਜਿਹੜਾ ਚੇਤਨ ਆ, ਹਾਂਜੀ, ਉਹਦਾ ਘੱਟ ਘੱਟ ਹਰ ਜਰੇ ਜਰੇ 'ਚ ਪ੍ਰਕਾਸ਼ ਆ। ਠੀਕ ਹੈ ਕਿ ਨਹੀਂ? ਉਹ ਵਿਰਾਟ ਰੂਪ ਵਿੱਚ ਆ, ਉਹ ਇਹ ਨਹੀਂ ਹੈ ਕਿ ਦੀਵੇ ਵਾਂਗ ਕੋਈ ਜੋਤ ਆ। ਹਾਂਜੀ, ਉਹ ਤਾਂ ਇੱਕ ਜੋਤ ਦਾ ਮਤ ਹੁੰਦਾ ਪ੍ਰਕਾਸ਼ ਰੂਪ, ਗਿਆਨ ਸਰੂਪ ਆ ਉਹ।
ਆਨੰਦਮੈ ਕੋਸ਼, ਵਿਦਾਂਤ ਵਾਲੇ ਕਹਿੰਦੇ ਹਨ ਕਿ ਆਨੰਦਮੈ ਕੋਸ਼ ਪੰਜਵਾਂ ਕੋਸ਼ ਹੈ, ਅਤੇ ਉਸ ਤੋਂ ਬਿਰਤੀ ਉੱਪਰ ਬਹੁਤ ਔਖੀ ਹੈ। ਉਸ ਤਰ੍ਹਾਂ ਇਸਨੂੰ ਜਿਵੇਂ ਆਨੰਦਮੈ ਕੋਸ਼ ਤੋਂ ਬਿਰਤੀ ਉੱਪਰ ਕਿਸ ਤਰ੍ਹਾਂ ਹੋਵੇ? ਜਿਵੇਂ
ਕੋਸ਼ ਆਨੰਦ ਪੜਦਿਆਂ ਦਾ ਹੁੰਦਾ ਨਾ, ਜਿਵੇਂ ਮਿਆਨ ਕਿਰਪਾਨ ਦੇ ਉੱਤੇ ਹੈਗੀ ਹੈ, ਜਾਂ ਕੋਸ਼ ਖਜ਼ਾਨਾ ਗੋਲਕ ਹੈਗੀ ਹੈ, ਇਸੇ ਤਰ੍ਹਾਂ ਸਾਡੇ ਆਤਮਾ ਦੇ ਦੁਆਲੇ ਇਹ ਅਵਰਣ ਬਣੇ ਹੋਏ, ਪੜਦੇ ਬਣੇ ਹੋਏ ਆ। ਅੰਨਮੈ ਕੋਸ਼ ਆ ਸਰੀਰ ਆ, ਜਿਹੜਾ ਅੰਨ ਤੋਂ ਪੈਦਾ ਹੋਇਆ। ਮਨੋਮੈ ਜਿੱਥੇ ਮਨ ਦੀ ਪ੍ਰਧਾਨਤਾ ਆ, ਜਿੱਥੇ ਪ੍ਰਾਣ ਆ ਪ੍ਰਾਣਾਂ ਦੀ ਪ੍ਰਧਾਨਤਾ ਆ, ਜਿੱਥੇ ਬੁੱਧੀ ਆ ਉਹ ਵਿਗਿਆਨਮਈ ਹੋ ਗਿਆ, ਬੁੱਧੀ ਗਿਆਨ ਨੂੰ ਗ੍ਰਹਿਣ ਕਰਦੀ ਆ। ਠੀਕ ਹੈ ਕਿ ਨਹੀਂ? ਇਸ ਤਰ੍ਹਾਂ ਆਨੰਦਮੈ ਆ, ਜਿਹੜੇ ਕਾਰਨ ਸੁਸ਼ੁਪਤੀ ਦੇ ਵਿੱਚ ਹੁੰਦਾ ਉਦੋਂ ਆਨੰਦ ਹੁੰਦਾ, ਸੌਣ ਦੇ ਬਾਅਦ ਬੜੇ ਸੁੱਖ ਨਾਲ ਸੁੱਤੇ ਰਹੇ, ਉਹ ਅਗਿਆਨ ਅਵਸਥਾ ਹੁੰਦੀ ਹੈ। ਅਤੇ ਇਹਨਾਂ ਤੋਂ ਉੱਪਰ ਉੱਠਣ ਵਾਸਤੇ ਪਹਿਲਾਂ ਕੋਸ਼ਾਂ ਤੋਂ, ਮੈਂ ਕਰਮ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਕੋਸ਼ ਨੇ, ਮਨ ਨੇ, ਬੁੱਧੀ ਨੇ, ਹੈ ਮੈਂ ਆਤਮਾ ਚੇਤਨ ਸਰੂਪ ਹਾਂ, ਇਹਦਾ ਅਭਿਆਸ ਕਰਨਾ ਪੈਂਦਾ। ਇਹ ਅਭਿਆਸ ਕਰਦਿਆਂ ਕਰਦਿਆਂ ਹੌਲੀ ਹੌਲੀ ਉੱਥੇ ਪਹੁੰਚਦਾ। ਗੱਲਾਂ ਨਾ ਨਹੀਂ, ਇਹ ਕਮਾਈ ਦੀਆਂ ਗੱਲਾਂ ਕਿ ਮੈਂ ਦੱਸਦੇ ਤੁਸੀਂ ਸੁਣ ਲਈਆਂ, ਇੰਨੇ ਨਾਲ ਨਹੀਂ ਬਣਨੇ, ਇਹਦੇ ਲਈ ਫਿਰ ਮਿਹਨਤ ਕਰਨੀ ਪੈਂਦੀ। ਉਹ ਹੈਗਾ ਸ਼ਬਦ ਦਾ ਹੀ ਅਭਿਆਸ ਕਰਨਾ ਪੈਂਦਾ, ਕਰਦਿਆਂ ਕਰਦਿਆਂ ਫਿਰ ਬਿਰਤੀ ਜਿਹੜੀ ਹੈ, ਜਿਵੇਂ ਫਲ ਪੱਕ ਜਾਂਦਾ ਉਹ ਡਾਲੀ ਨੂੰ ਛੱਡ ਜਾਂਦਾ, ਇਸ ਤਰ੍ਹਾਂ ਜਿਹੜੇ ਮਨ ਦੀ ਪਰਿਪੱਕ ਅਵਸਥਾ ਹੁੰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਦਾ ਲਗਾਓ ਟੁੱਟ ਜਾਂਦਾ।
ਠੀਕ ਹੈ। ਜਪ ਸਾਹਿਬ 'ਤੇ ਪਰ ਆਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਵਾਕ ਆਉਂਦਾ ਹੈ। ਇਹ ਇੱਕ ਅਨੁਭਵ ਦੀ ਅਵਸਥਾ ਹੈ ਕਿ ਇਹ ਸੱਤ ਸਰੂਪ ਹੈ, ਸੱਤ ਸੱਤ
ਜਿਹੜੀ ਆਤਮ ਆ ਕਿ ਤੂੰ ਆਤਮਾ ਸਰੂਪ ਆ। ਇਹ ਦੱਸਿਆ ਆਤਮਾ ਕਿਵੇਂ ਆ, ਸਰਵਾਤਮਾ ਸਾਰਿਆਂ ਵਿੱਚ ਵੀ ਤੇਰੀ ਉਹ ਹੀ ਆਤਮਾ। ਇਹ ਨਹੀਂ ਤੇਰੇ 'ਚ ਆਤਮਾ ਹੋ ਰਿਹਾ, ਇਹਦੇ 'ਚ ਹੋ ਰਿਹਾ, ਫਲਾਣੇ ਅਤੇ ਹੋਰੇ 'ਚ ਹੋ ਰਿਹਾ। ਚੇਤਨ ਸ਼ਕਤੀ ਸਾਰਿਆਂ 'ਚ ਇਹੀ ਹੈ,
ਇੱਕ ਰਸ ਹੈ।
ਉਹ ਆਤਮਾ ਦੀ ਸ਼ਕਤੀ ਸਭ ਨੂੰ ਮਿਲਦੀ ਆ। ਜਿਹੜਾ ਜੂਨਾਂ ਹੈਗੀਆਂ ਉਹ ਆਪੋ ਆਪਣੇ ਕਰਮਾਂ ਦੇ ਮੁਤਾਬਕ ਪਾਪਾਂ ਪੁੰਨਾਂ ਦੇ ਉੱਤੇ ਖੜੀਆਂ ਆ। ਜਿਹੋ ਜਿਹਾ ਕਰਮ ਕਰਦਾ ਉਹੋ ਜਿਹੀ ਉਹਨੂੰ ਜੂਨ ਮਿਲੀ ਜਾਂਦੀ ਹੈ ਮਾਲਕ ਦੇ ਹੁਕਮ ਦੇ ਵਿੱਚ। ਬਾਕੀ ਆਤਮਾ ਉਹੀ ਰਹਿਣੀ ਸਾਰਿਆਂ 'ਚ, ਪੰਜ ਤੱਤ ਵੀ ਉਹੋ ਹੀ ਹੈ, ਉਹਨਾਂ 'ਚ ਵੀ ਕੋਈ ਫਰਕ ਨਹੀਂ। ਅਤੇ ਸਾਡਾ ਜਿਹੜਾ ਅੰਤਿਸ਼ ਕਰਨ ਹੈ ਉਹ ਵੱਖਰੇ ਵੱਖਰੇ ਹੈ, ਉਹ ਸੋਚ ਮਨ ਬੁੱਧੀ ਦੀ ਹਰੇਕ ਦੀ ਅਲੱਦਾ ਅਲੱਦਾ। ਠੀਕ, ਗੁਰ ਦੀ ਆਪਣੀ ਬਿਰਤੀ ਆ, ਕਾਂ ਕੁੱਤੇ ਦੀ ਆਪਣੀ, ਸ਼ੇਰ ਦੀ ਆਪਣੀ, ਬਘਿਆੜ ਦੀ ਆਪਣੀ ਆ, ਮੈਨੂੰ ਛਾਨੀਆਂ ਵੀ ਨੇਚਰ ਜੁੜੀ ਜੁੜੀ ਵਰਾਇਟੀਆਂ ਹੈਗੀਆਂ, ਸੁਭਾਅ ਸਾਰਿਆਂ ਦੇ ਰਲਦੇ ਥੋੜ੍ਹੀ ਆ। ਅਤੇ ਜੇ ਤੱਤਾਂ ਕਰਕੇ ਦੇਖੇ ਪੰਜ ਤੱਤ ਸਾਰਿਆਂ 'ਚ ਉਹ ਹੀ ਆ, ਚੇਤਨ ਆਤਮਾ ਦੇਖੇ ਉਹ ਵੀ ਉਹ ਹੀ ਆ, ਪਰ ਜਿਹੜੇ ਮਨ ਬੁੱਧੀ ਦੇ ਵਿਚਾਰ ਆਦਤਾਂ ਹੈਗੀਆਂ ਉਹ ਵੱਖਰੀਆਂ ਵੱਖਰੀਆਂ ਹੈਗੀਆਂ। ਕੋਈ ਚੋਰ ਆ, ਕੋਈ ਸਾਧ ਆ, ਉਹ ਸਾਰੇ ਵੱਖਰੇ ਵੱਖਰਾ ਹੈ।
ਸੁਰਤ ਜਾਣ ਜੋਤ ਆਪਣਾ ਸਰੂਪ ਅਤੇ ਗਿਆਨ ਗਿਆਤ ਕਿਸ ਤਰ੍ਹਾਂ ਹੋਵੇ?
ਜਿਸ ਵੇਲੇ ਆਪਾਂ ਅਭਿਆਸ ਕਰਾਂਗੇ ਅੰਤਿਸ਼ਕਰਨ ਸ਼ੁੱਧ ਹੋ ਜੂਗਾ। ਉਹ ਆਤਮਾ ਤਾਂ ਸਦਾ ਹੀ ਚੇਤਨ ਪ੍ਰਕਾਸ਼ ਰੂਪ ਆ, ਉਦਣ ਵੀ ਦੱਸਿਆ ਜਿੰਨੇ ਤੋਂ ਬਹੁਤ ਹੈਗੀ ਹੈ, ਪਰ ਚੇਤਨ ਅੰਗ ਸਰੂਪ ਆ, ਚੇਤਨ ਸਰੂਪ ਆ। ਇਹਦੇ ਦੁਆਲੇ ਜਿਹੜੇ ਪੜਦੇ ਆ, ਜਿਹੜੇ ਟੁੱਟ ਜਾਣਗੇ, ਉਹ ਜਿਉਂ ਕਿ ਕਿਵੇਂ ਹੈਗੇ ਦਿਸਣ ਲੱਗ ਪੈਣੀ ਹੋਰ ਉੱਥੇ ਵੀ।
ਨੇਤੀ ਨੇਤੀ ਸਿੱਧੀ ਬਾਰੇ ਕੋਈ ਦੱਸੋ।
ਨੇਤੀ ਨੇਤੀ ਦਾ ਮਤਲਬ ਨਾ ਇਤੀ ਨਾ ਇਤੀ, ਵੇਦ ਨੇ ਕਹਿ ਦਿੱਤਾ ਕਿ ਉਹਦਾ ਅੰਤ ਨਹੀਂ, ਉਹਦਾ ਅੰਤ ਨਹੀਂ, ਉਹ ਬੇਅੰਤ ਆ, ਇਹਦਾ ਅਰਥ ਹੈ।
ਠੀਕ, ਗੁਰਬਾਣੀ ਵਿੱਚ ਦੱਸਿਆ ਕਿ ਸ਼ਬਦ ਸੰਸਾਰ ਇਹ ਸ਼ਬਦ ਤੋਂ ਉਤਪਤ ਹੋਇਆ ਹੈ, ਅਤੇ ਦਸਮ ਗ੍ਰੰਥ ਵਿੱਚ ਇਹ ਵੀ ਦੱਸਿਆ ਹੈ ਕਿ ਖੰਡੇ ਸ਼ਕਤੀ ਤੋਂ ਵੀ ਉਤਪਤ ਹੋਇਆ ਸੰਸਾਰ।
ਖੰਡਾ ਹੋ ਜਾਏ, ਕੁਛ ਹੋ ਜਾਏ, ਹਰ ਚੀਜ਼ ਉਹਦੇ ਸ਼ਬਦ ਦਾ ਮਤਲਬ ਹੁਕਮ ਤੋਂ ਪੈਦਾ ਹੋਇਆ।
ਠੀਕ,
ਕਈ ਵਾਰੀ ਸ਼ਬਦ ਜਿਹੜਾ ਅੱਖਰਾਂ ਦੇ ਕਿਸੇ ਸ਼ਬਦ ਦਾ ਵਾਚਕ ਹੈ, ਕਈ ਜਗ੍ਹਾ ਨਾਮ ਦਾ ਵਾਚਕ ਹੈ, ਕਈ ਜਗ੍ਹਾ ਹੁਕਮ ਦਾ ਵਾਚਕ ਹੈ। ਇਹ ਗੱਲ ਦੇਖਣੀ ਪੈਂਦੀ ਹੈ ਉਹਦੇ ਹੁਕਮ 'ਚ ਹੋਇਆ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇਹ ਹੁਕਮ ਵਿੱਚ ਸਾਰਾ ਹੁੰਦਾ, ਸਮਝੇ ਕਿ ਨਹੀਂ? ਜਿਹੜਾ ਉਹਦਾ ਹੁਕਮ ਉਹੀ ਸ਼ਬਦ ਆ।
ਠੀਕ ਹੈ,
ਜਿਹੜੇ ਸ਼ਬਦ ਵੀ ਕਰਦੇ ਹਾਂ ਕਿ ਤੂੰ ਆਹ ਕਰ ਲਾ, ਹੈਂ, ਹੁਣ ਉਹ ਸ਼ਬਦ ਹੀ ਹੋਇਆ, ਅਤੇ ਉਹਨੂੰ ਹੁਕਮ ਸਮਝ ਲਓ, ਕੁਛ ਕਰ ਲਓ। ਜੇ ਮੰਨ ਲਿਆ ਤਾਂ ਠੀਕ ਹੈ, ਨਹੀਂ ਮੰਨਿਆ ਤਾਂ ਕੁਝ ਵੀ ਨਹੀਂ। ਸਾਰਾ ਕੁਛ ਹੁਕਮ ਵਿੱਚ ਹੋਇਆ, ਜੋ ਕੁਝ ਵੀ ਆ ਉਹਦੇ ਹੁਕਮ ਵਿੱਚ ਹੋਇਆ, ਹੁਕਮ 'ਚ ਰਹਿ ਰਿਹਾ, ਹੁਕਮ 'ਚ ਹੀ ਨਾਸ ਹੋ ਰਿਹਾ, ਉਤਪਤੀ ਵੀ, ਪਾਲਣਾ ਵੀ, ਸੰਘਾਰ ਸਾਰਾ ਕੁਝ ਹੁਕਮ 'ਚ ਹੀ ਹੈ। ਜਿਹੜਾ ਹੁਣ ਮੌਤ ਹੈ ਉਹ ਵੀ ਤਾਂ ਉਹਦੇ ਹੁਕਮ 'ਚ ਹੀ ਹੈ, ਹਰ ਇੱਕ ਚੀਜ਼ ਉਹਦੇ ਹੁਕਮ 'ਚ ਹੈ।
ਕਈਆਂ ਨੂੰ ਮੈਂ ਸਾਇੰਸ ਦੇ ਪੜ੍ਹਦਾ ਹੁੰਦਾ, ਕਈਆਂ ਨੂੰ ਜਦੋਂ ਮੌਤ ਦੇ ਨਾਲ ਆ ਜਾਂਦੇ ਆ, ਉਹ ਉਹਨਾਂ ਨੂੰ ਦਿਖਦਾ ਕਿ ਵੀ ਇੱਕ ਪ੍ਰਕਾਸ਼ ਦਿਖਦਾ, ਅਤੇ ਉਹ ਚੇਤਨ ਦਿਖਦਾ ਉਹਨਾਂ ਨੂੰ, ਕਿ ਚੇਤਨ ਦਾ ਜਿਵੇਂ ਪ੍ਰਤੀਬਿੰਬ ਦਿਖਦਾ ਉਹਨਾਂ ਨੂੰ, ਅਤੇ ਫਿਰ ਉਹ ਮੁੜ ਕੇ ਵਾਪਸ ਆ ਜਾਂਦੇ ਆ। ਉਹ ਕਹਿੰਦੇ ਇਹੋ ਜਿਹਾ ਸੁੱਖ ਕਦੇ ਨਹੀਂ ਪ੍ਰਾਪਤ ਹੋਇਆ, ਉਹ ਉਹਨਾਂ ਨੂੰ ਪ੍ਰਤੀਬਿੰਬ ਦਿਖਦਾ ਮੌਤ ਦੇ ਨਾਲ।
ਉਹ ਤਾਂ ਫਿਰ ਕਿਸੇ ਦੀ ਫਿਰ ਦਾ ਮਨ ਦੀ ਬਿਰਤੀ ਸ਼ੁੱਧ ਹੋਵੇ, ਉਹਨਾਂ ਨੂੰ ਕਿਤੇ ਥੋੜ੍ਹਾ ਬਹੁਤ ਇਹੋ ਜਿਹਾ ਹੋ ਜਾਂਦਾ।
ਉਹ ਫਿਰ ਅਸਲ ਅਵਸਥਾ ਇੱਕ ਤਰ੍ਹਾਂ ਦੀ,
ਅਸਲ ਨਹੀਂ, ਉਹ ਤਾਂ ਇੱਕ ਝਲਕ ਹੁੰਦੀ ਹੈ,
ਝਲਕ। ਠੀਕ, ਕੀ ਅੰਤ ਵਿੱਚ ਕੋਈ ਵਿਚਾਰ ਰਹਿ ਜਾਂਦਾ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਕੋਈ ਵਿਚਾਰ, ਕੋਈ ਉਹ
ਕੋਈ ਵਿਚਾਰ ਨਹੀਂ ਰਹਿ ਜਾਂਦਾ,
ਕੁਛ
ਨਹੀਂ ਵਿਚਾਰ ਦਾ ਰਹਿਣਾ,
ਸਾਰੇ ਦੁੱਬ ਦੇ ਸਾਰਾ ਕੁਛ ਨਹੀਂ,
ਸਭ ਖਤਮ ਹੋ ਜਾਂਦਾ,
ਸਭ ਕੁਛ ਖਤਮ ਹੋ ਜਾਂਦਾ।
ਉਹ ਤਾਂ ਫਿਰ ਸਾਰੇ ਚੇਤਨੇ ਚੇਤਨ ਦੇਖਦਾ, ਉਹ ਜਿੰਨਾ ਚਿਰ ਪਰਾਰਭ ਦੇ ਸਰੀਰ ਭੋਗਦਾ, ਬਾਕੀ ਉਹਦਾ ਲਗਾਓ ਸਭ ਟੁੱਟ ਜਾਂਦਾ। ਜਿੰਨਾ ਚਿਰ ਸਰੀਰ ਦੀ ਪਰਾਰਭ ਦਿਆ, ਉਹਦੇ ਮੁਤਾਬਕ ਉਹ ਸੰਸਾਰ 'ਤੇ ਰਹਿੰਦਾ, ਬਾਕੀ ਉਹਦਾ ਕੋਈ ਚੀਨਾ ਨਹੀਂ ਰਹਿੰਦਾ। ਤ੍ਰਿਪਟੀ ਜਿਹੜੀ ਖਤਮ ਹੋ ਜਾਂਦੀ ਹੈ, ਉੱਥੇ ਪਰਮਾਤਾ ਪਰਮਾਣ ਪਰਮੇਹ ਆ, ਗਿਆਤਾ ਗਿਆਨ ਗਏ ਆ, ਧਿਆਤਾ ਧਿਆਨ ਦੇ ਆ, ਇਹ ਸਾਰੀ ਤ੍ਰਿਪਟੀ ਖਤਮ ਹੋ ਜਾਂਦੀ ਹੈ।
ਠੀਕ ਹੈ, ਅਤੇ ਜਗਿਆਸੂ ਲਈ ਸਭ ਤੋਂ ਵਧੀਆ ਅਧਿਆਤਮਿਕ ਵਿਚਾਰ, ਅਤੇ ਕੋਈ ਜਿਵੇਂ ਕਈ ਕਈ ਮਤ ਵਾਲੇ ਕਹਿੰਦੇ ਹਨ ਕਿ ਇਹ ਕੁਸ਼ਚਨ ਪੁੱਛੋ ਕਿ ਵੀ ਮੈਂ ਕੀ ਹਾਂ, ਅਤੇ ਉਸ ਵਿੱਚ ਉਹ ਕੁਸ਼ਚਨ ਦੇ ਵਿੱਚ ਇੰਨੀ ਤਾਕਤ ਹੈ ਕਿ ਉਸ ਉੱਤੋਂ ਆਪਦੇ ਆਪ ਨੂੰ ਖਿੱਚ ਲੈਂਦੀ ਹੈ ਵਾਪਸ, ਇਸ ਤਰ੍ਹਾਂ ਦਾ ਕੋਈ?
ਇਹ ਤਾਂ ਮੈਂ ਤਾਂ ਹੁਣ ਦੇਖੋ ਜਿਹੜਾ ਆ, ਹੁਣ ਪੁੱਛੇ ਮੈਂ ਕੀ ਹਾਂ, ਹੈਂ, ਉਹ ਕਹਿੰਦਾ ਮੈਂ ਮਨੋਛਿਆ, ਕਿਹੜੀ ਚੀਜ਼ ਦਾ ਨਾਮ ਮਨੋਛਿਆ, ਹੈਂ, ਇਹ ਪੈਰ ਆ, ਇਹ ਲੱਤਾਂ ਆ, ਗੋਡੇ ਗਿੱਟੇ ਆ, ਅੰਗ ਪ੍ਰਤੰਗ ਹੈਗੇ ਆ, ਕਿਹੜੀ ਚੀਜ਼ ਮੈਂ ਵੀ ਇੱਕ ਗਿਆਨ ਦੀ ਕਲਪਨਾ ਆ।
ਠੀਕ ਹੈ,
ਜਿੱਥੇ ਆਤਮਾ ਪਾ ਦੇ ਉੱਥੇ ਨਾ ਮੈਂ ਆ ਨਾ ਤੂੰ ਆ, ਉੱਥੇ ਮੈਂ ਤੂੰ ਵਾਲਾ ਭਾਵ ਹੀ ਹੈ ਨਹੀਂ, ਉੱਥੇ ਤੈਂ ਹਰ ਆਪੇ ਆਪ, ਉੱਥੇ ਦੇਖੋ ਇੱਕ ਨਿਰੰਕਾਰ ਪਰਮੇਸ਼ਰ ਹੈ।
ਜੇ ਮੈਂ ਜਿਵੇਂ ਕੋਈ ਕਹਿੰਦਾ ਕਿ ਮੈਂ ਕੀ ਹਾਂ, ਉਸ ਸੁਰਤ ਨੂੰ ਸੁਰਤ ਫਿਰ ਖਿੱਚ ਲੈਂਦੀ ਆਪਦੇ ਨੂੰ, ਇਸ ਤਰ੍ਹਾਂ ਦਾ ਕੋਈ ਜਿਵੇਂ
ਸੁਰਤ ਨਾਮ ਤੇ ਸੁਣਨੇ ਦਾ ਹੁੰਦਾ ਨਾ, ਸੁਰਤ ਨਾਮ ਕੰਨਾਂ ਦਾ, ਬੇਦਾਂ ਦੀਆਂ ਸੁਰਤੀਆਂ ਕੰਨਾਂ ਨਾਲ ਸੁਣਿਆ ਹੋਇਆ ਗਿਆਨ।
ਠੀਕ
ਹੈ, ਸੁਰਤ ਨਾਮ ਹੁੰਦਾ ਬਿਰਤੀ ਦਾ, ਸਮਝੇ ਨਾ, ਸੁਰਤ ਹੁੰਦਾ ਸੋ ਵਿਸ਼ੇਸ਼ਕਰ ਰਤਮੇ ਨੇ ਉਹਨਾਂ ਪ੍ਰੀਤੀ ਪੈਦਾ ਹੋਣੀ, ਬਹੁਤ ਸਾਰੇ ਅਰਥ ਹੈਗੇ ਆ। ਸੁਰਤ ਸ਼ਬਦ ਦਾ ਵੀ ਪ੍ਰਕਾਰਨ ਦੇ ਮੁਤਾਬਕ ਪ੍ਰਯੋਗ ਹੁੰਦਾ, ਹਰ ਕਿਤੇ ਇੱਕ ਅਰਥ ਨਹੀਂ ਹੁੰਦਾ, ਜੁਦੇ ਜੁਦੇ ਹੁੰਦੇ ਆ। ਉਹ ਸ਼ਬਦ ਨੂੰ ਦੇਖਣਾ ਪੈਣਾ ਇੱਥੇ ਕਿਹੜੇ ਹਿਸਾਬ ਦੀ ਵਰਤੀ ਹੋਈ ਹੈ, ਅਰਥ ਵੀ ਉਸ ਤਰ੍ਹਾਂ ਹੁੰਦਾ ਇਹ। ਇਸ ਕਰਕੇ ਸੁਰਤੀ ਬਿਰਤੀ ਜਿਹੜੀ ਹੈ, ਹਾਂਜੀ, ਕਹਿੰਦੇ ਵੀ ਸੁਰਤੀ ਦੀ ਕੰਮ ਨਹੀਂ ਕਰਦੀ, ਮਤਲਬ ਬੁੱਧੀ ਕੰਮ ਨਹੀਂ ਕਰਦੀ, ਜੁਦੇ ਜੁਦੇ ਪ੍ਰਕਾਰਨ ਨਾਲ ਅਰਥ ਹੁੰਦੇ ਆ, ਇਸ ਕਰਕੇ ਇਹ ਹੈਗਾ। ਠੀਕ ਹੈ ਕਿ ਨਹੀਂ?
ਠੀਕ ਹੈ। ਆਖਰੀ ਸਵਾਲ ਇਹ ਹੈ ਕਿ ਉਸ ਨਿਰੰਕਾਰ ਦੀ ਯਾਦ ਵਿੱਚ ਕੋਈ ਮੰਗਲ ਗਾਓ।
ਸਾਰੀ ਬਾਣੀ ਉਹਦੀ ਮੰਗਲ ਸਰੂਪ ਹੀ ਹੈ, ਜਿੰਨੀ ਬਾਣੀ ਜਿੰਨੇ ਸ਼ਬਦ ਆ ਇਹ ਸਾਰੇ ਮੰਗਲਾਚਾਰ ਹੀ ਹੈ। ਬੋਲੀ ਕਿੰਨੀ ਸੰਤ ਦੇਵ ਰੰਗ ਲਾਗਾ ਹਰਲਾਲ ਦੇਵ, ਇਹ ਸਾਰੇ ਸ਼ਬਦ ਉਹਦੇ, ਸਾਰੀ ਬਾਣੀ ਮੰਗਲ ਸਰੂਪ ਆ। ਬਾਣੀ ਦਾ ਕੋਈ ਇੱਕ ਅੱਖਰ ਵੀ ਨਹੀਂ ਜਿਹ 'ਚ ਅਮੰਗਲ ਹੋਵੇ। ਅਮੰਗਲ ਹੁੰਦਾ ਬੇਗਨ ਹੋ ਗਿਆ, ਇਹ ਬੇਗਨਾਂ ਦਾ ਨਾਸ ਕਰਨ ਖੁਸ਼ੀਆਂ ਦੇਣ ਵਾਲੀ ਹੈ। ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ, ਇੱਕੋ ਹੀ ਜੋਤ ਹੈ। ਮਿਸਰੀ ਦੀ ਡਲੀ ਕਿਹਨੂੰ ਕਹੀਏ ਵੀ ਆਹ ਘੱਟ ਮਿੱਠੀ ਜਾਓ ਕੰਮ ਜ਼ਿਆਦੀ ਹੈ, ਸਮਝੇ ਕਿ ਉਹਦੇ ਵਿੱਚ ਕਿਹੜਾ ਕਾਣ ਹੈ ਵੀ ਜੇ ਤਾਂ ਦਿਹਾਈ ਹੈ ਨਹੀਂ, ਉਹਦੇ 'ਚ ਕਿਹੜੀ ਪੰਖੜੀ ਜੀ ਸੁਗੰਧੀ ਨਹੀਂ ਹੈ। ਬਾਣੀ ਜਿਹੜੀ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ, ਇਹ ਸਾਰੀ ਹੀ ਮੰਗਲ ਸਰੂਪ ਹੈ। ਇਹ ਮੰਗਲ ਖੁਸ਼ੀਆਂ ਨੂੰ ਪੈਦਾ ਕਰਨ ਵਾਲੀ, ਖੁਸ਼ੀਆਂ ਦੇ ਸਾਰੇ ਗੀਤ ਆ। ਜਿਹੜਾ ਮਰਜ਼ੀ ਸ਼ਬਦ ਕੀਰਤਨ ਸੁਣ ਲਓ, ਉਹ ਆਨੰਦ ਦੇ ਜਾਂਦਾ। ਜਿਹੜੇ ਮਰਜ਼ੀ ਸ਼ਬਦ ਦਾ ਅਭਿਆਸ ਕਰ ਲਓ, ਅਰਥ ਪੜ੍ਹ ਲਓ, ਵਿਚਾਰ ਲਓ, ਸਾਰਿਆਂ 'ਚ ਆਨੰਦ ਹੀ ਆਨੰਦ ਆ। ਚਾਹੇ ਪਾਠ ਆ, ਚਾਹੇ ਕੀਰਤਨ ਆ, ਚਾਹੇ ਕਥਾ ਆ, ਚਾਹੇ ਵੈਸੇ ਹੀ ਦਾ ਅੰਦਰ ਆਤਮੇ, ਹਾਂਜੀ, ਅਭਿਆਸ ਕਰੋ। ਇਹ ਸਾਰੀ ਮੰਗਲ ਸਰੂਪ ਆ, ਇੱਕ ਸ਼ਬਦ ਨਹੀਂ ਵੀ ਫਲਾਨੇ ਮੰਗਲ ਰੂਪ ਆ, ਇਹ ਤਾਂ ਸਾਰੀ ਮੰਗਲ ਸਰੂਪ ਆ।
ਬਸ ਇਹੀ ਸਵਾਲ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਹਰ ਬਹਿ ਜਾ।